ਸਾਖੀ 36ਵੀਂ ਗੁਰੂ ਆਗਮ। ਇੱਕ ਦਿਨ ਆਇਆ ਉਹ ਦਿਨ ਕਿ ਜਿਸ ਦਿਨ ਕਿਸੇ ਦੀ ਆਸ ਨਿਰਾਸ਼ਾ ਦੇ ਹੱਥ ਗਈ ਮੁੜ ਘਰ ਆ ਫੇਰਾ ਪਾਉਂਦੀ ਹੈ। ਇੱਕ ਸਵਾਰ ਆਇਆ, ਜੀਓ ਆਇਆ, ਡਰੋਲੀ ਵਿੱਚ ਆਇਆ ਅਤੇ ਇਹ ਸੁੱਧ ਲਿਆਇਆ ਕਿ ਸ੍ਰੀ ਸਤਿਗੁਰੂ ਜੀ ਨਾਨਕ ਮਤੇ ਤੋਂ ਆ ਰਹੇ ਡਰੋਲੀ ਦੇ ਨੇੜੇ ਹੀ ਆ ਪਹੁੰਚੇ ਹਨ। ਸਾਰੇ ਪਰਿਵਾਰ ਨੇ ਸੁਣੀ, ਸਾਰੇ ਆਨੰਦ ਨਾਲ ਭਰ ਗਏ, ਸਾਰੇ ਗ੍ਰਾਂ ਨੇ ਸੁਣੀ, ਸਾਰੇ ਚਾਓ ਨਾਲ ਭਰ ਗਏ। ਸਾਈਂ ਦਾਸ ਨੇ ਸੁਣੀ, ਕਿਸ ਤਰ੍ਹਾਂ ਸੁਣੀ? ਜਿਉਂ ਚਾਤਰਕ ਚਾਹੈ ਬੂੰਦ ਕੋ ਤੈਸੇ ਦਰਸ ਕੀ ਚਾਹ, ਪ੍ਰੇਮ ਮਗਨ ਠਾਡੇ ਭਇਓ ਮਨ ਮੈਂ ਤਾਰ ਉਮਾਹ। ਗੁਰਬਿਲਾਸ ਪ੍ਰੇਮ ਮਗਨ ਉਸੇ ਵੇਲੇ ਉੱਠ ਕੇ ਤੁਰ ਪਿਆ ਤੇ ਮਾਨੋ ਕੋਈ ਨਸ਼ਾ ਜਿਵੇਂ ਚੜ ਰਿਹਾ ਹੈ। ਗਿਰ ਗਿਰ ਪਤ ਦੇਹੇ ਸੁਧ ਨਾਹੀ, ਮਨੋ ਪ੍ਰੀਤ ਇਹ ਤੇ ਭਵ ਪਾਹੀ। ਇਹ ਰੰਗ ਇਸ ਰੰਗ ਵਿੱਚ ਬੈਠਦਾ ਉੱਠਦਾ, ਕਦੇ ਨੈਣਾਂ ਤੋਂ ਨੀਰ ਡਲਕਦਾ, ਕਦੇ ਬਿਹਸਦਾ, ਕਦੇ ਉਤਾਵਲਾ ਹੁੰਦਾ, ਕਦੇ ਰੁਕਦਾ, ਡਿੱਗਦਾ, ਟੁਰਦਾ, ਅੱਗੇ ਅੱਗੇ ਜਾਂਦਾ, ਸੜਕ ਉੱਤੇ ਇੱਕ ਥਾਂ ਬਹਿ ਹੀ ਗਿਆ। ਐਸਾ ਬੈਠਾ ਕਿ ਸਾਰੀ ਸੁਧ ਬਿਸਰ ਗਈ। ਬੈਠੋ ਪੰਥ ਪ੍ਰੇਮ ਮੈਂ ਲੀਨਾ, ਲਾਗ ਸਮਾਧ ਰੰਗ ਰਸ ਪੀਨਾ। ਗੁਰਬਿਲਾਸ ਇੱਧਰ ਸ਼ਹਿਰ ਦੇ ਲੋਕ ਤਿਆਰ ਹੋਏ, ਕੜਾਹ ਪ੍ਰਸਾਦ ਨਾਲ ਲੀਤਾ ਤੇ ਕੀਰਤਨ ਕਰਦੇ, ਸ਼ਬਦ ਪੜ੍ਹਦੇ, ਪ੍ਰੇਮ ਭਰੇ ਟੁਰ ਪਏ। ਘਰ ਵਿੱਚ ਰਾਮੋ ਜੀ ਉਹਨਾਂ ਦੇ ਸੁੱਖ ਸਮਾਨ ਦੀ ਤਿਆਰੀ ਵਿੱਚ ਲੱਗ ਪਈ। ਸੰਗਤਾਂ ਵਾਸਤੇ ਦਰੀਆਂ ਵਿਛਾਈਆਂ, ਇਸ਼ਨਾਨ ਪ੍ਰਸ਼ਾਦ ਦਾ ਪ੍ਰਬੰਧ ਕੀਤਾ। ਮਾਤਾ ਗੰਗਾ ਜੀ ਨੂੰ ਘਰ ਵਿੱਚ ਠਹਿਰਨਾ ਕਠਿਨ ਹੋ ਗਿਆ, ਉਤਾਵਲੇ ਚਿੱਤ ਨੂੰ ਰੋਕਦੇ ਪਰੰਤ ਗੁਰਦੁਆਰੇ ਵੱਲ ਤੁਰ ਹੀ ਪਏ। ਉੱਧਰ ਪ੍ਰੇਮ ਦੀਆਂ ਇਹਨਾਂ ਖਿੱਚਾਂ ਦੇ ਅੱਗੇ ਸਤਿਗੁਰੂ ਜੀ ਘੋੜੇ ਨੂੰ ਪਹੀਏ ਪਾਈ ਆ ਰਹੇ ਸਨ ਕਿ ਅਚਾਨਕ ਸੜਕ ਦੇ ਕਿਨਾਰੇ ਪਿਆਰੇ ਦੀ ਲਵਲੀਨ ਮੂਰਤੀ ਕਿਸੇ ਪ੍ਰੇਮ ਦੇ ਰੰਗ ਰਤਲੀ ਬੈਠੀ ਆਪ ਨੂੰ ਦਿਸ ਪਈ। ਘੋੜੇ ਦੀ ਰਾਸ ਖਿੱਚ ਲਈ ਤੇ ਆਪ ਹੇਠਾਂ ਉਤਰੇ ਤੇ ਧਿਆਨ ਮਗਨ ਸਾਈਂ ਦਾਸ ਦੇ ਪਾਸ ਆ ਖੜੋਤੇ। ਕਿਰਪਾ ਤੇ ਪ੍ਰੇਮ ਦੀ ਨਿਗਾਹ ਪਾਈ ਤੇ ਉੱਠੋ ਉੱਠੋ ਪਿਆਰੇ ਜੀਓ ਦਾ ਵਾਕ ਉਚਾਰਿਆ, ਪਰ ਸੁਣੇ ਕੌਣ? ਉਸ ਦੇ ਇਸ ਰੰਗ ਵਿੱਚ ਗੁਰੂ ਜੀ ਆਪ ਰਸੀਏ ਹੋ ਗਏ ਤੇ ਨੈਣਾ ਵਿੱਚ ਜਲ ਭਰ ਆਇਆ। ਸਾਈਂ ਦਾਸ ਪਿਆਰੇ ਦੇ ਧਿਆਨ ਵਿੱਚ ਆਏ, ਰੂਪ ਵਿੱਚ ਲੀਨ ਹੈ। ਸ੍ਰੀ ਗੁਰੂ ਜੀ ਉਸੇ ਰੂਪ ਵਿੱਚ ਹੋ ਕੇ ਆਖਿਆ, ਉੱਠੋ, ਤੇ ਫਿਰ ਸਾਈਂ ਦਾਸ ਨੂੰ ਗਲੇ ਲਾ ਲਿਆ। ਤ੍ਰਭਕ ਕੇ ਸਾਈਂ ਦਾਸ ਦੇ ਨੈਣ ਖੁੱਲ੍ਹੇ, ਜਿਵੇਂ ਕੋਈ ਸੁੱਤਾ ਜਾਗਦਾ ਹੈ ਆਪਣੇ ਆਪ ਨੂੰ ਪਿਆਰੇ ਦੀ ਗਲਵੱਕੜੀ ਵਿੱਚ ਦੇਖਦੇ ਹਨ। ਤੇ ਅਰਸ਼ਾਂ ਵਿੱਚੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਹਾਂਵਾਕ ਦੀ ਮਾਨੋ ਗੁੰਜਾਰ ਹੁੰਦੀ ਹੈ, ਤੇਰੀਆਂ ਭਗਤਾਂ ਭੁੱਖ ਸਦ ਤੇਰੀ ਆ, ਹਰ ਲੋਚਾ ਪੂਰਨ ਮੇਰੀ ਆ, ਦੇਹੋ ਦਰਸ ਸੁਖ ਦਾਤਿਆ, ਮੈਂ ਗਲ ਵਿੱਚ ਲਹਿਓ ਮਿਲਾਏ ਜੀਓ, ਦੇਹੋ ਦਰਸ ਸੁਖ ਦਾਤਿਆ, ਮੈਂ ਗਲ ਵਿੱਚ ਲਹਿਓ ਮਿਲਾਏ ਜੀਓ। ਸ੍ਰੀ ਰਾਗ ਮਹੱਲਾ ਪੰਜਵਾਂ। ਸਾਈਂ ਦਾਸ ਚਰਨੀ ਢਹਿੰਦਾ ਹੈ ਤੇ ਸਤਿਗੁਰੂ ਜੀ ਗਲੇ ਲਗਾਉਂਦੇ ਹਨ। ਸਾਈਂ ਦਾਸ ਫਿਰ ਠੱਠਾ, ਸਤਿਗੁਰਾਂ ਫਿਰ ਗਲੇ ਲਾਇਆ। ਤਦੋਂ ਹਰ ਗੋਬਿੰਦ ਗੁਰ ਹਰਖ ਹੋਏ, ਡਾਰ ਪੂਜਾ ਗਲ ਲਾਏ, ਤੀਨ ਕਾਲ ਸੋਜੀ ਪਰੀ ਸਾਈਂ ਦਾਸ ਤਰਾਏ। ਗੁਰੂ ਹਰਗੋਬਿੰਦ ਜੀ ਨੇ ਖੁਸ਼ ਹੋ ਕੇ ਸਾਈਂ ਦਾਸ ਨੂੰ ਗਲਵੱਕੜੀ ਪਾ ਗਲੇ ਲਾਇਆ। ਤਿੰਨਾਂ ਕਾਲਾਂ ਦੀ ਸੋਝੀ ਸਾਈਂ ਦਾਸ ਨੂੰ ਉਸੇ ਵੇਲੇ ਪੈ ਗਈ। ਸਾਈਂ ਦਾਸ ਤਰ ਗਿਆ। ਸਤਿਗੁਰ ਦਾ ਪਿਆਰਾ ਸਿੱਖ ਹੈ ਉਹ ਸਿੱਖ ਜਿਸ ਨੂੰ ਸਤਿਗੁਰ ਪਿਆਰ ਕਰਦਾ ਹੈ, ਜਿਸ ਨੂੰ ਸਤਿਗੁਰ ਨਦਰ ਨਾਲ ਨਿਹਾਲ ਕਰਦਾ ਹੈ। ਸਭ ਤੋਂ ਵੱਡੇ ਭਾਗ ਗੁਰਸਿੱਖ ਦੇ ਹੋ ਗਏ ਜੋ ਸਤਿਗੁਰ ਦੇ ਪ੍ਰੇਮ ਵਿੱਚ ਸਮਾ ਕੇ ਉਸ ਦੇ ਆਤਮਾ ਤੋਂ ਜਨਮ ਪਾ ਕੇ ਆਤਮਜ ਹੋ ਗਿਆ। ਹਾਂ, ਜੋ ਰੂਹ ਵਿੱਚ ਲੀਨ ਹੋ ਰੂਹ ਤੋਂ ਉਪਜੇ, ਕਿਉਂ ਨਾ ਸਭ ਤੋਂ ਵੱਡੇ ਭਾਗ ਹੋਣ ਉਸ ਦੇ। ਸਤਿਗੁਰ ਜੀ ਸਹਿਜ ਨਾਲ ਤੁਰ ਪਏ, ਖੱਬੇ ਪਾਸੇ ਸਾਈਂ ਦਾਸ ਦੀ ਬਾਂਹ ਫੜੇ ਜਾ ਰਹੇ ਹਨ, ਮਗਰ ਘੋੜਾ ਆਪੇ ਤੁਰਿਆ ਆ ਰਿਹਾ ਹੈ। ਮਿੱਠੇ ਮਿੱਠੇ ਰਸ ਭਿੰਨੜੇ ਕੀਰਤਨ ਦੇ ਸ਼ਬਦ ਹੋ ਰਹੇ ਹਨ ਤੇ ਸੁਰਤਾਂ ਦਾ ਪਿਆਰ ਸੰਗਮ ਹੋ ਰਿਹਾ ਹੈ। ਪਤਾ ਨਹੀਂ ਕਿੰਨਾ ਪਿੰਡਾਂ ਇਸ ਤਰ੍ਹਾਂ ਲੰਘ ਗਏ। ਤਦੋਂ ਪਤਾ ਲੱਗਾ ਜੋ ਸ਼ਬਦਾਂ ਦੀ ਕਨਕੌਰ ਦੀ ਆਵਾਜ਼ ਆ ਗਈ, ਸੰਗਤ ਡਰੋਲੀ ਦੀ ਪ੍ਰਸਾਦ ਲੈ ਆ ਮਿਲੀ। ਹੁਣ ਸਾਈਂ ਦਾਸ ਜੀ ਨੂੰ ਪੂਰੀ ਸੁੱਧ ਆਈ ਕਿ ਸਤਿਗੁਰੂ ਜੀ ਆ ਗਏ, ਸੰਗਤ ਲੈਣ ਲਈ ਪਹੁੰਚ ਗਈ। ਮੈਂ ਨਾ ਲੈਣ ਵਾਲਿਆਂ ਵਿੱਚ ਆਦਰ ਕਰਨ ਦਾ ਹਿੱਸਾ ਲਿਆ, ਨਾ ਨਾਲ ਆਇਆਂ ਵਿੱਚ ਸੇਵਾ ਕੀਤੀ। ਦਿਲ ਦੀ ਖਿੱਚ ਮੈਨੂੰ ਕਿਸ ਰਾਹੇ ਲੈ ਟੁਰੀ, ਪਰ ਆਹ ਸਾਈਂ ਦਾਸ, ਇਹੋ ਮੁਬਾਰਕ ਰਾਹ ਸੀ ਜੋ ਤੇਰੇ ਪੈਰਾਂ ਨੇ ਤੇਰੇ ਦੱਸੇ ਬਿਨਾਂ ਫੜਿਆ। ਪਿਆਰ ਦੀ ਖਿੱਚ ਵੱਜੇ ਆਪਾਂ ਪਿਆਰੇ ਵਿੱਚ, ਅਤੇ ਉਸਦੀ ਖਿੱਚ ਵਿੱਚ ਮਗਨ ਹੋ ਜਾਏ। ਸੰਗਤ ਵਿੱਚ ਪ੍ਰੇਮੀਆਂ ਅਤੇ ਨਾਮ ਰਸੀਆਂ ਦੀ ਪਿਆਰ ਲਹਿਰ ਸ਼ਬਦ ਗੁੰਜ਼ਾਰਵਾਂ ਨਾਲ ਵਾਯੂਮੰਡਲ ਨੂੰ ਸੁਹਾਵਣਾ ਕਰ ਰਹੀ ਸੀ। ਹੁਣ ਸੰਗਤ ਪ੍ਰਸ਼ਾਦ ਲੈ ਕੇ ਖੜ੍ਹੀ ਹੋ ਗਈ, ਸਭ ਨੇ ਮੱਥਾ ਟੇਕਿਆ। ਇੱਕ ਪ੍ਰੇਮੀ ਨੇ ਗੁਰੂ ਜੀ ਦੇ ਸਨਮੁੱਖ ਖੜ੍ਹੇ ਹੋ ਕੇ ਅਰਦਾਸਾ ਸੋਧਿਆ, ਪ੍ਰਸ਼ਾਦ ਆਪ ਦੀ ਭੇਟ ਹੋਇਆ, ਸਤਿਗੁਰ ਦੀ ਭੇਟ। ਹਾਂ, ਚਿਰੀ ਵਿਛੁਨ ਨੇ ਸਾਹਮਣੇ ਖੜ੍ਹੇ ਹੱਸਦੇ ਅਤੇ ਰਸਦੇ ਸਤਿਗੁਰ ਦੀ ਭੇਟ ਹੋਇਆ, ਰਸਨੀ ਲਾਇਕ ਹੋਇਆ। ਫਿਰ ਸਾਧ ਸੰਗਤ ਵਿੱਚ ਵਰਤਿਆ, ਸਭ ਨੇ ਪ੍ਰੇਮ ਨਾਲ ਛਕਿਆ ਅਤੇ ਸ਼ੁਕਰ ਕੀਤਾ। ਇੰਨੇ ਨੂੰ ਸਤਿਗੁਰ ਦੇ ਨਾਲ ਦੀ ਸੰਗਤ ਅਤੇ ਸੂਰਮੇ ਜੋ ਪਿੱਛੇ ਰਹਿ ਗਏ ਸੇ ਆ ਮਿਲੇ, ਇਹਨਾਂ ਵਿੱਚ ਵੀ ਪ੍ਰਸ਼ਾਦ ਵਰਤਾਇਆ ਗਿਆ। ਇਸ ਤੋਂ ਮਗਰੋਂ ਸਤਿਗੁਰ ਜੀ ਨੇ ਸਿੱਧਾ ਧਰਮਸਾਲ ਨੂੰ ਰੁੱਖ ਕੀਤਾ। ਇੱਥੇ ਸਾਰੀ ਸੰਗਤ ਮਾਈ ਭਾਈ ਇਕੱਠੇ ਸਨ ਅਤੇ ਇੱਥੇ ਹੀ ਮਾਤਾ ਗੰਗਾ ਜੀ ਡਾਢੇ ਪਿਆਰ ਵਿੱਚ ਉਡੀਕ ਰਹੇ ਸੇ। ਸਤਿਗੁਰੂ, ਗੁਰੂ ਪੁੱਤਰ ਅਤੇ ਪਰਮ ਪਿਆਰੇ ਪੁੱਤਰ ਦੀ ਉਡੀਕ ਵਿੱਚ ਮਾਤਾ ਬੇਬਲ ਹੋ ਰਹੀ ਸੀ। ਆਉਂਦੇ ਸਾਰ ਪੁੱਤਰ ਨੂੰ ਗਲੇ ਲਾਇਆ, ਸਾਹਿਬ ਪੈਰਾਂ ਵੱਲ ਚੁੱਕੇ, ਪਰ ਮਾਤਾ ਨੇ ਪਿਆਰਾ ਸੀਸ ਹੱਥਾਂ ਵਿੱਚ ਲੈ ਕੇ ਗਲੇ ਲਾਇਆ, ਮੱਥਾ ਸੁੰਘਿਆ ਅਤੇ ਚਿੱਤੋਂ ਗੁਰੂ ਭਾਵਨਾ ਵਿੱਚ ਆਏ ਡਾਢੇ ਅਦਬ ਦੇ ਭਾਵ ਨਾਲ ਆਦਰ ਦਿੱਤਾ। ਫਿਰ ਮਾਤਾ ਭਾਵ ਨਾਲ ਅਸੀਸਾਂ ਆਖੀਆਂ, ਪੱਲੇ ਨਾਲ ਭਰਵੱਟਿਆਂ ਤੋਂ ਗਰਦ ਝਾੜੀ, ਸਦਕੇ ਵਾਰੀ ਘੋਲੀ ਘੋਲੀ ਗਈ। ਜਦ ਪ੍ਰੇਮ ਦੀ ਚੁੱਪ ਭਾਵਨਾ ਆਪਣੇ ਪਿਆਰ ਦੇ ਆਦਰ ਦੇ ਚੁੱਕੀ ਤਾਂ ਰਸਨਾ ਖੁੱਲ੍ਹੀ, ਸਫ਼ਰ ਦੀ ਸੁੱਖ ਸਾਂਦ ਪੁੱਛੀ ਅਤੇ ਸੁਣ ਕੇ ਪ੍ਰਸੰਨ ਹੋਈ। ਹੁਣ ਆਪ ਉੱਠ ਖੜ੍ਹੇ ਹੋਏ, ਮਾਤਾ ਜੀ ਤੋਂ ਆਗਿਆ ਮੰਗੀ, ਪਰ ਉਹ ਨਾਲ ਹੋ ਟੁਰੇ। ਸਾਈਂ ਦਾਸ ਵੱਲ ਤੱਕੇ, ਉਹ ਸਿਰ ਨਹੜਾਈ ਖੜ੍ਹਾ ਸੀ, ਹੱਥ ਜੁੜੇ ਸਨ, ਲੱਕ ਦੁਪੱਟਾ ਬੱਝਾ ਸੀ, ਮੱਥੇ 'ਤੇ ਨਾਮ ਦੀ ਦਮਕਾਰ ਸੀ ਅਤੇ ਨੈਣਾਂ ਵਿੱਚ ਲਿਵ ਦੀ ਚਮਕਾਰ ਸੀ। ਸਤਿਗੁਰ ਤੱਕੇ, ਹੱਸੇ ਅਤੇ ਬੋਲੇ, ਚਲੋ ਭਾਈ ਸਾਈਂ ਦਾਸ ਜੀ। ਸਤਿਗੁਰ ਇਹ ਕਹਿ ਕੇ ਟੁਰ ਪਏ, ਨਾ ਸਾਈਂ ਦਾਸ ਨਾਲ ਹੋ ਟੁਰਿਆ। ਸਤਿਗੁਰ ਦਾ ਪਰਿਵਾਰ ਨਵੇਂ ਰਚੇ ਮੰਦਰ ਵਿੱਚ ਸੀ। ਰਾਮੋ ਦਲੀਜਾਂ ਵਿੱਚ ਖੜ੍ਹੀ ਰਾਹ ਤੱਕ ਰਹੀ ਸੀ, ਨੈਣਾਂ ਦੇ ਛਮਾਂ ਛਮ ਭਰੇ ਹੰਝੂ ਉਸ ਨਵੇਂ ਮਹਿਲ ਦੀਆਂ ਦਲੀਜਾਂ 'ਤੇ ਮਾਨੋ ਤੇਲ ਚੋ ਰਹੇ ਸਨ। ਰਾਮੋ ਦੀ ਆਪਣੀ ਪਿਆਰ ਭਰੀ ਸੁਰਤ ਬੂਹੇ ਦੇ ਪੱਤਰਾਂ ਦੇ ਬੰਧਨ ਵਾਰਾਂ ਵਿੱਚ ਇੱਕ ਸ਼ਿੰਗਾਰ ਬਣ ਰਹੀ ਸੀ। ਜੀ ਆਇਆਂ ਕਰਨ ਨੂੰ ਆਰਤੀ ਉਤਾਰਨ ਦਾ ਸਮਾਨ, ਪਿਆਰ ਦੀਆਂ ਕਾਂਗਾਂ ਵਿੱਚ ਕਿਸ ਨੂੰ ਯਾਦ ਸੀ। ਹਿਰਦੇ ਦੇ ਪ੍ਰੇਮ ਤਰੰਗ ਆਰਤੀ ਕਰ ਰਹੇ ਸਨ ਕਿ ਮਰਮਾਂ ਦੇ ਜਾਣੂ ਆ ਪਹੁੰਚੇ। ਇੱਕ ਪਲ ਅਚਕ ਗਏ, ਘਰ ਵੱਲ ਤੱਕੇ ਤੇ ਬੋਲੇ, ਸੇ ਅਸਥਲ ਸੋਇਨ ਚੌਬਾਰੇ, ਸੋ ਅਸਥਲ ਸੋਇਨ ਚੌਬਾਰੇ। ਫਿਰ ਅੱਗੇ ਵਧੇ, ਧੰਨ ਗੁਰੂ ਨਾਨਕ ਮੂੰਹ ਥੀ ਨਿਕਲਿਆ, ਦਲੀਜਾਂ ਵਿੱਚ ਪੈਰ ਧਰਿਆ, ਇੱਕ ਪੈਰ ਅੰਦਰ ਸੀ ਇੱਕ ਬਾਹਰ, ਕਿ ਰਾਮੋ ਅਤੇ ਸਾਈਂ ਦਾਸ ਇੱਕ ਇੱਕ ਚਰਨ ਪਰ ਬੇਬਲ ਹੋ ਕੇ ਢਹਿ ਪਏ, ਲਿਪਟ ਗਏ ਅਤੇ ਰਸ ਰੰਗ ਵਿੱਚ ਰੱਤੇ ਗਏ। ਇਸ ਸੁੱਖ, ਇਸ ਆਨੰਦ, ਇਸ ਭਗਤ ਯੋਗ, ਇਸ ਪ੍ਰੇਮ ਯੋਗ ਵਿੱਚ ਭਾਗੇ ਭਰੀ ਛਿਣ ਲੰਘੀ, ਉਹ ਛਿਣ ਲੰਘੀ ਜੋ ਕਾਲ ਤੋਂ ਪਰੇ ਲੈ ਜਾਂਦੀ ਹੈ ਅਤੇ ਪਿਆਰੇ ਨਾਲ ਜਾ ਮਿਲਦੀ ਹੈ। ਸਤਿਗੁਰ ਨੇ ਸਿਰਾਂ 'ਤੇ ਪਿਆਰ ਦਿੱਤਾ ਅਤੇ ਅਸੀਸ ਦਿੱਤੀ, ਧੰਨ ਸਿੱਖੀ ਨਿਹਾਲ। ਸਤਿਗੁਰ ਜੀ ਧੰਨ ਸਿੱਖੀ ਕਹਿੰਦੇ ਅੱਗੇ ਵਧੇ ਅਤੇ ਆਪੋ ਹੀ ਆਪਣੇ ਲਈ ਡੱਠੇ, ਪਲੰਘ 'ਤੇ ਜਾ ਬਿਰਾਜੇ। ਇੱਕ ਵਾਰ ਫਿਰ ਰਾਮੋ ਅਤੇ ਸਾਈਂ ਦਾਸ ਨੇ ਚਰਨ ਪਰਸੇ, ਮਸਤਕ ਸਫਲ ਕੀਤਾ, ਪਦ ਪੰਕਜ ਪ੍ਰੇਮ ਭਰੇ ਹੰਝੂਆਂ ਨਾਲ ਧੋਤੇ। ਫਿਰ ਰਾਮੋ ਉੱਠੀ ਅਤੇ ਛੇਤੀ ਨਾਲ ਜਾ ਕੇ ਸਤਿਗੁਰ ਦੇ ਪਰਿਵਾਰ ਆਪਣੀ ਭੈਣ ਆਦਿਕ ਨੂੰ ਲੈ ਆਈ ਅਤੇ ਚਰਨ ਕਮਲਾਂ 'ਤੇ ਲਿਟਾ ਦਿੱਤਾ। ਸਗਲ ਦੇ ਦਾਤੇ ਸਗਲ ਕੇ ਪ੍ਰਤਪਾਲਕ ਜੀ ਨੇ ਆਸ਼ੀਰਵਾਦ ਦਿੱਤੀ, ਸੁੱਖ ਸਾਂਦ ਪੁੱਛੀ, ਮੇਰਾ ਨਾਲ ਨਿਹਾਲ ਕੀਤਾ। ਰਾਮੋ ਲੰਗਰ ਵਿੱਚ ਚਲੀ ਗਈ, ਸਾਈਂ ਦਾਸ ਜੀ ਨੇ ਇਸ਼ਨਾਨ ਦੀ ਤਿਆਰੀ ਕਰਵਾਈ ਅਤੇ ਸੰਗਤ ਸਾਰੀ ਆ ਜੁੜੀ। ਚੰਦ ਤਾਰਿਆਂ ਦੇ ਪਰਿਵਾਰ ਵਿੱਚ ਸੂਰਜ ਤਾਰੇ, ਸਿਤਾਰੇ, ਗ੍ਰਹਿਆਂ, ਨਛੱਤਰਾਂ, ਰਾਸੀਆਂ ਦੇ ਪਰਿਵਾਰ ਵਿੱਚ ਬੈਠੇ ਸੂਰਜਾਂ ਦੇ ਸੂਰਜ ਜੀ ਇਸ ਪਾਪਮਈ ਧਰਤੀ ਉੱਤੇ ਮੇਰਾਂ ਵਾਲੇ ਤੇ ਸ਼ੈਬਰਾਂ ਵਾਲੇ ਚਾਨਣੇ ਨਾਲ ਰੱਬੀ ਜੋਤ ਜਗਾਏ ਸੁਭਾਇਮਾਨ ਹੋ ਰਹੇ ਹਨ। ਹਰ ਸਿੱਖ ਆ ਕੇ ਮੱਥਾ ਟੇਕਦਾ ਹੈ ਤੇ ਆਪਣਾ ਪਿਆਰ ਅਰਪਣ ਕਰਦਾ ਹੈ। ਹਰ ਸਿੱਖ ਨੂੰ ਨਾਮਦਾਨ ਦੀ ਅਸੀਸ ਮਿਲਦੀ ਹੈ। ਸਤਿਗੁਰ ਦਾ ਚਿੱਤ ਸਿੱਖਾਂ ਦੇ ਚਿੱਤ ਨੂੰ ਆਪਣੇ ਅੰਦਰਲੇ ਜਜ਼ਬੇ ਨਾਲ ਉਨਮਨ ਕਰਦਾ ਹੈ। ਹਾਂ, ਚਿੱਤਾਂ ਵਿੱਚ ਚਿੱਤ ਦਾ ਹਿਲੋਰਾ ਦੇ ਕੇ ਰੱਬੀ ਆਨੰਦ ਦਾਨ ਕਰ ਰਿਹਾ ਹੈ। ਸੁਰਤ ਨਾਲ ਸਿੱਖਾਂ ਦੀ ਸੁਰਤ ਨੂੰ ਚਾ ਕੇ ਭਾਵ ਸਾਗਰ ਤੋਂ ਉੱਚਾ ਕਰਕੇ ਸੰਸਿਆ ਦੀਆਂ ਲਹਿਰਾਂ ਤੋਂ ਉਚਾ ਕੇ ਉਨਮਨ ਕਰ ਰਿਹਾ ਹੈ। ਗਗਨਾਂ ਦਾ ਤਾਰੂ ਬਣਾ ਰਿਹਾ ਹੈ। ਸੁਰਤ ਇਉਂ ਸਬਕ ਲੈਂਦੀ ਉੱਚੀ ਹੋ ਰਹੀ ਹੈ, ਤਰ ਰਹੀ ਹੈ। ਜੀਵ ਨਾਲ ਪੜ੍ਹਾਈ ਤੇ ਕੰਨਾਂ ਨਾਲ ਸੁਣ ਕੇ ਜੀਵ ਨਾਲ ਪੜ੍ਹੀ ਵਿੱਦਿਆ ਬੁੱਧੀ ਨੂੰ ਵਧਾਉਂਦੀ ਹੈ, ਬੁੱਧੀ ਨੂੰ ਤਿੱਖਿਆ ਕਰਦੀ ਹੈ। ਬ੍ਰਹਮ ਵਿੱਦਿਆ ਦੇਵੀ ਪੜ੍ਹਨ ਮਾਤਰ ਨਾਲ ਬੁੱਧੀ ਤੇ ਮਨ ਤ੍ਰਿਖੇ ਤੇ ਵਧੇਰੇ ਜਾਣਨਹਾਰ ਹੋ ਜਾਂਦੇ ਹਨ। ਪਰ ਮਨ ਤਦੇ ਹੀ ਉਨਮਨ ਹੁੰਦਾ ਹੈ ਜਦੋਂ ਅਮਲ ਕਰੇ, ਜਾਂ ਜਦੋਂ ਉਨਮਨ ਵਾਲਾ ਦਾਤਾ ਦੂਸਰੇ ਦੇ ਮਨ ਨੂੰ ਆਪਣੇ ਮਨ ਨਾਲ ਉੱਚਾ ਕਰਕੇ ਦੱਸ ਦੇਵੇ ਕਿ ਆਹ ਹੈ ਟਿਕਾਣਾ, ਜਿੱਥੇ ਸਦਾ ਮਨ ਰਹੇ, ਜਿੱਥੇ ਸੁਰਤ ਰਹੇ ਸੋਚ ਵਿਚਾਰ ਤੋਂ ਉੱਚੀ ਰਸ ਦੇਸ਼ ਵਿੱਚ। ਇਹ ਹੈ ਬ੍ਰਹਮ ਵਿੱਦਿਆ ਦਾ ਦਾਨ। ਉੱਚਾ ਮਨ ਨੀਵੇਂ ਮਨ ਨੂੰ ਉੱਚਾ ਕਰ ਜਾਂਦਾ ਹੈ। ਤਾਰੂ ਤਰਨ ਦੀ ਜਾਚ ਸਿਖਾ ਦਿੰਦਾ ਹੈ, ਤਾਰ ਦਿੰਦਾ ਹੈ। ਖੇੜੇ ਵਾਲਿਆ, ਅਣਖਿੜਿਆਂ, ਮੁਰਝਾਇਆਂ, ਘੁੰਮਲਾਇਆਂ ਤੇ ਸੁੱਕ ਰਿਹਾਂ ਨੂੰ ਖਿੜਾ ਜਾਂਦਾ ਹੈ। ਹਾਂ, ਕਰਕੇ ਦਿਖਾ ਜਾਂਦਾ ਹੈ। ਉੱਚਾ ਮਨ ਨਿਰਾ ਗੱਲਾਂ ਨਾਲ ਪੱਥਰ ਨਹੀਂ ਚਾਹੁੰਦਾ, ਦਿਲਾਂ ਦੇ ਰਸਤੇ ਦਿਲਾਂ ਨੂੰ ਚਾਹ ਜਾਂਦਾ ਹੈ। ਜਿਵੇਂ ਟੱਠਿਆਂ ਛੱਪਰਾਂ ਨੂੰ ਥੰਮੀਆਂ ਚਾਹ ਜਾਂਦੀਆਂ ਹਨ। ਨਿਰੇ ਪੜ੍ਹਨ ਪੜ੍ਹਾਉਣ ਨਾਲ ਸਮਝ ਤ੍ਰਿੱਖੀ ਹੁੰਦੀ ਹੈ, ਪਰ ਸੁਰਤੇ ਦੀ ਸੁਰਤ ਨਾਲ ਕਰਾਈ ਪੜ੍ਹਾਈ ਆਪੇ ਨੂੰ ਇੱਕ ਉਚਿਆਈ ਤੇ ਲੈ ਜਾਂਦੀ ਹੈ, ਜੋ ਉਚਿਆਈ ਕਿ ਹੰਕਾਰ ਨਹੀਂ ਪਰ ਆਤਮ ਪਦ ਹੈ। ਹਾਂ, ਦਾਤੇ ਨੇ ਜੋ ਪਿਆਰੇ ਆਏ, ਸਾਰਿਆਂ ਦੇ ਮਨ ਨੂੰ ਇੱਕ ਹਲੋਰਾ ਦਿੱਤਾ। ਕਿੰਨਾ ਕਿੰਨਾ ਮਨਾਂ ਤੇ ਪੰਡਾਂ ਬੰਨ ਕੇ ਨਹੀਂ, ਕਿਣਕਾ, ਹਾਂ ਜੀ, ਕਿਣਕਾ ਕਿਣਕਾ। ਉਂਝ ਵੀ ਤਾਂ ਗੁਰਮੁਖ ਨਾਮ ਦੀ ਇੱਕ ਕਣੀ ਹੀ ਦੇ ਕੇ ਉਧਾਰ ਕਰਦਾ ਹੈ। ਗੁਰਮੁਖ ਕੋਟ ਉਧਾਰ ਦਾ ਭਾਈ, ਦੇ ਨਾਵੈ ਇੱਕ ਕਣੀ। ਗੁਰਮੁਖ ਕੋਟ ਉਧਾਰ ਦਾ ਭਾਈ, ਦੇ ਨਾਵੈ ਇੱਕ ਕਣੀ। ਜੀਓ ਇੱਕ ਕਣੀ, ਕਣੀ ਜਿਉਂਦੀ ਜਾਗਦੀ, ਮਗਦੀ ਦਗਦੀ ਭਖਦੀ, ਆਤਮ ਜੀਵਨ ਰੂਹਾਨੀ ਜੀਵਨ ਦੀ ਜੀਵਨ ਕਣੀ ਦਾਨ ਦੇ ਕੇ ਮੁਰਦੇ ਜਵਾ ਰਿਹਾ ਹੈ। ਧੰਨ ਜੀਵਾਲਣਹਾਰ, ਜਨਮ ਮਰਨ ਦੋਹੁ ਮਹਿ ਨਾਹੀ, ਜਨ ਪਰ ਉਪਕਾਰੀ ਆਏ। ਜੀਅ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਨ ਮਿਲਾਏ। ਜਨਮ ਮਰਨ ਦੋਹੁ ਮਹਿ ਨਾਹੀ, ਜਨ ਪਰ ਉਪਕਾਰੀ ਆਏ। ਜੀ ਅਦਾਨ ਦੇ ਭਗਤੀ ਲਾਇਨ, ਹਰ ਸਿਉ ਲੈਨ ਮਿਲਾਏ। ਸੂਹੀ ਮਹਲਾ ਪੰਜਵਾਂ। ਜੀ ਧਨ ਹਨ, ਜੀ ਦਾਨ ਦੀ ਕਣੀ, ਇੱਕ ਕਿਣਕਾ ਦਾਨ ਕਰਨ ਵਾਲੇ। ਪਰ ਧਨ ਹਨ ਉਹ ਜਿਨ੍ਹਾਂ ਇਹ ਇੱਕ ਕਿਣਕਾ ਪਾਇਆ। ਕਿਣਕਾ ਏਕ ਜਿਸ ਜੀ ਬਸਾਵੈ, ਤਾਂ ਕੀ ਮਹਿਮਾ ਗਨੀ ਨ ਆਵੈ। ਕਿਣਕਾ ਏਕ ਜਿਸ ਜੀ ਬਸਾਵੈ, ਤਾਂ ਕੀ ਮਹਿਮਾ ਗਨੀ ਨ ਆਵੈ। ਗੌੜੀ ਸੁਖਮਨੀ ਮਹੱਲਾ ਪੰਜਵਾਂ। ਇੱਕ ਕਿਣਕਾ ਭਰ ਜੀਵਨ ਨਾਲ ਮੁਰਦਾ ਜੀ ਉੱਠਦਾ ਹੈ, ਇੱਕ ਕਿਣਕਾ ਨਹੀਂ ਤਾਂ ਮੁਰਦਾ ਹੈ। ਇੱਕ ਕਿਣਕਾ ਅੰਦਰ ਆ ਵਸਿਆ ਤਾਂ ਮੁਰਦਾ ਜੀ ਉੱਠਿਆ, ਮਹਿਮਾ ਵਾਲਾ ਹੋ ਗਿਆ। ਹਾਂ ਜੀ, ਜਿੱਥੇ ਨਾਮ ਆ ਵਸਿਆ, ਰੱਬ ਆ ਵਸਿਆ, ਹਰ ਸਿਮਰਨ ਮੈਂ ਆਪ ਨਿਰੰਕਾਰਾ। ਗੌੜੀ ਸੁਖਮਨੀ ਮਹੱਲਾ ਪੰਜਵਾਂ। ਜਿੱਥੇ ਨਾਮ ਆ ਵਸਿਆ, ਉੱਥੇ ਹੀ ਸਾਈਂ ਆ ਵਸਿਆ। ਉਹ ਕਿਣਕਾ ਰੱਬੀ ਜੀਵਨ ਹੈ, ਉਹ ਕਿਣਕਾ ਹੀ ਹੈ ਜੋ ਅੰਦਰ ਸਾਈਂ ਵਸਦਾ ਹੈ। ਵਸੇ ਤਾਂ ਅਸੀਂ ਜੀਵੇ, ਨਾ ਵਸੇ ਤਾਂ ਅਸੀਂ ਥੋਥਰ ਤੁੱਕੇ। ਕਣ ਬਿਨਾ ਜੈਸੇ ਥੋਥਰ ਤੁਖਾ, ਨਾਮ ਬਿਹੂਨ ਸੂਨੇ ਸੇ ਮੁਖਾ। ਸੁੰਜੇ ਮੂੰਹ ਵਾਲੇ ਮੁਰਦਾਰ, ਪਰ ਜੀਵੇ ਕੌਣ। ਸੋ ਜੀਵਿਆ ਜਿਸ ਮਨ ਵਸਿਆ, ਸੋਏ नानक अवर ना जीवै कोई, सो जीवया जिस मन वसया सोए, नानक अवर ना जीवै कोई। कोई तुरदे फिरदे खांदे पींदे हसदे बोलदे जिउंदे हन, ये तां जठरा अग्नि दे चुल्हे बल रहे हन, इन्हां विच अन आदिक बालन बलन दा कार्ज हो रहा है। बिन सिमरन जो जीवन बलना, सर्प जैसे अरजारी, सिमरन तो बिना जो जीवना है, ये बलन दा काम हो रहा है, जठरा अग्नि दा बलना। जीविया ओ जिस किनका पाया, ये किनका आपे भांबड़ हो बलिया, जीवन रब्बी इलाही रूहानी आत्मक जीवन हो गया, जो रब विच जीविया सो जीविया, बाकी तां सुते पए मुरदे समान हन, किसे चुल्हे विच लकड़ां बल रही हन, इस शरीर दे चुल्हे विच दाने फल फुल फलियां मेवे बल गए, कदे ना मरन वाले हर थां व्यापक रब्बी जीवन दे नूर तों ते हर थां ठाठां मार रहे इलाही जीवन दे समुंदर तों, जो भुल विच विथ विच रहे सो कादे जीवे। जीवे ओ जो सदा जिउंदे ते कदे ना मरण हार साईं दे चरणां विच लगे लगे, ते फिर सदा अंतर आत्मे लगे ही रहे, ना विछड़े पर ना विछड़े लगे किंज नाम जप के। साहिब गुरु हरगोबिंद जी दे चरणां नूं प्राप्त हो, उन्हां तों इक किणका लै के, हाँ जे होर नहीं तां किसे किणके वाले तों उस किणके दा किणका दान लै के, जिउंदे किणके दे किणके दा किणका जो लै के सिमरन विच आए, जियो पए जीवन कणी जो अंदर लंघ गई, वह जीवन दी ज्वाला बाल देवेगी, जिवें अग दी एक कणी जिउंदी है, वह कणी मगदी है ते जिथे लगे वह अलांबे बाल देंदी है। हाँ आओ शरण सतगुरु दी ते छड्डो हौं दी टेक, समझ दे गोरख धंदे चातर तां करदे हन, पर कल्याण सिमरन विच है। हर बिसरत सदा खुआरी, ताको धोखा कहां ब्यापै जाको ओट तुहारी, हैं याद विच सदा सुख है, साईं दी याद विच जीवो, उठत बैठत सोवत नाम विच रहो, दम दम साईं नूं संभालो जागो, इस ग्रह महस कोई जागत रहै, साबत वस्त ओह अपनी लहै, इस ग्रह में कोई जागत रहै, साबत वस्त ओह अपनी लहै, जागो जाग याद है साईं दी निरंतर याद, प्यारे नूं कदे ना भुलण वाली याद। हाँ जी दाता सतगुरु जी आईयां संगतां नूं जीवन कणियां दान कर दे, गुरु ते गुरमुख दोहां पदां विच बैठे जी दान दे रहे हन, करोड़ां दा उधार कर रहे हन। इह सी प्रवेश साईं दास दे घर विच, इह सी जट या चट या डठणी जो साईं दास दे मकान ते होई, घर छड्डणे रहे ना कोई। साईं दास कदों घर बणाउंदा सी, ਇਹ ਤਾਂ ਸਤਿਗੁਰ ਦੇ ਚਰਨ ਪੈਣ ਲਈ ਬਣਾਇਆ ਸੀ, ਘਰ ਦਾਤੇ ਲਈ ਰਚਿਆ, ਆਪ ਸੇਵਕ ਹੋ ਕੇ ਆਇਆ, ਤੇ ਲੰਗਰ ਕਾਹਦਾ ਲਾਇਆ, ਦਾਨ ਕਾਹਦਾ ਹੋਇਆ, ਅਨੇਕਾਂ ਜੀਵ ਜੀ ਦਾਨ ਪਾ ਗਏ, ਖੁਸ਼ੀਆਂ ਵਿੱਚ ਆਏ, ਸਤਿਗੁਰ ਨੇ ਰੱਬੀ ਖਜ਼ਾਨੇ ਲੁਟਾ ਕੇ ਹਰ ਆਏ ਨੂੰ ਜਿਉਂਦਾ ਕਿਣਕਾ ਦੇ ਕੇ ਸਿਮਰਨ ਵਿੱਚ ਯਾਦ ਵਿੱਚ ਨਾਮ ਵਿੱਚ ਲਿਵ ਵਿੱਚ ਜਵਾ ਦਿੱਤਾ। ਧੰਨ ਸਾਈਂ ਦਾਸ, ਧੰਨ ਰਾਮੋ, ਤੇ ਧੰਨ ਘਰ ਦਾ ਉਸਾਰਨਾ, ਤੇ ਧੰਨ ਉਸ ਦੀ ਜੱਠ ਦਾ ਹੋਣਾ, ਆਤਮ ਰਸੀਆਂ ਦੇ ਸਾਰੇ ਕੌਤਕ ਆਤਮ ਰੰਗ ਵਿੱਚ ਰੰਗੇ ਹੋਏ ਹੁੰਦੇ ਹਨ। ਇਹਨਾਂ ਨੂੰ ਲੰਗਰ ਤਿਆਰ ਹੋ ਗਿਆ, ਸਤਿਗੁਰੂ ਜੀ ਇਸ਼ਨਾਨ ਕਰਕੇ ਚੌਂਕੀ 'ਤੇ ਆ ਬੈਠੇ, ਆਏ ਜੀਆਂ ਦੀਆਂ ਪੰਗਤਾਂ ਲੱਗ ਗਈਆਂ, ਤੇ ਪ੍ਰਸਾਦ ਸਭ ਦੇ ਅੱਗੇ ਪਰੋਸਿਆ ਗਿਆ, ਦਾਤੇ ਨੇ ਆਪ ਛਕਿਆ, ਰਾਮੋ ਤੇ ਸਾਈਂ ਦਾਸ ਪਾਸ ਬੈਠੇ ਆਪ ਛਕਾ ਰਹੇ ਹਨ। ਸਾਈਂ ਦਾਸ ਜੀ ਹੁਣ ਪੱਖਾ ਚੱਲਦੇ ਹਨ, ਹੁਣ ਕੋਈ ਭੋਜਨ ਅੱਗੇ ਤਰਦੇ ਹਨ, ਹੁਣ ਖੁਸ਼ ਹੁੰਦੇ ਹਨ, ਹੁਣ ਨੈਣ ਭਰ ਲੈਂਦੇ ਹਨ, ਸਾਕਾਦਾਰੀ ਦਾ ਮਾਣ ਹੈ ਨਹੀਂ, ਪੂਰਨ ਰੂਪ ਕਰਕੇ ਦਰਸ਼ਨ ਪਾ ਰਹੇ ਹਨ। ਸਨਬੰਦੀ ਹੈ ਗੁਰੂ ਹਮਾਰੇ, ਇਹ ਨਿਸ਼ਚਾ ਉਰ ਤੇ ਨਿਰਵਾਰੇ, ਪ੍ਰਭ ਲਖਿਓ ਸਭ ਜਗ ਕੋ ਸੋਮੀ, आयो हमें उदाहरण कामी, दीन बंधु जे नाम उचारे, बसी प्रेम के सकल विचारे, तीन लोक पत की ए मूर्त, सिखन वत्सल सुंदर सूरत, एम निश्चय लख श्री कुरपूरे, पय प्रसन्न चरत जिन रूरे, अपर कामना जिन के नाही, रिदा बिमल कर दीन सताही। सूरज प्रकाश इस परम निर्मल, परम निष्काम, परम प्रेम वाली, अनन भगति दी गति वाले दंपति किस उच्ची भावना विच सेवा कर रहे हैं। प्रसाद छक के सतगुरां ने ठंडा जल पीता, हथ धोते रुमाल हथ पूंजन लई साईं दास ने अगे कीता, तद सतगुर एक अचरज प्यार ते मेर विच आए, एक होर दमक दमक दे मथे ते नैणा विच आई, ते करो बचन और पाओ जो तेरा, होहे न अवते पव जल फेरा, अत प्रसान मोको तुम कीना, परम गति सुब बर्ब तो दीना। वाक सुन के पता नहीं की होया, किसे रंग विच प्रेमी चरण कमलां ते टह पए, अगे ही पूर्ण सन हुण तां अपर अपार विच एक गोता आया, कपाट खुल गए, आपा आपे दे देश उड पहुंचिया, कौन कहे उस कुछ नूं जो कुछ के हुण उन्हां ते वापरिया, नहीं होना बिला गया, अन होना मिट गया, ते शांत सुख सहज यथार्थ असली पूर्ण पद अपद तो परे दा रंग वरत गया, जो अविनाश होंद है सत है। सतगुर जी ने हुण डरोली डेरे ला दिते, इत्थे ही सतसंग दा प्रवाह चल पिया, मालवे दे इर्द गिर्द दीआं संगतां इत्थे ही आउण लग पईआं। असल विच इह समां जो सतगुरां दा इत्थे लगा मालवे नूं तार गया, सतगुर दी सिक्खी तां अगे ही मालवे च बहुं सी, पर हुण तां मानो इह हो गया कि मालवा सारा ही इक तरह दा सिख धर्म विच आ गया। गर्मियां विच सतगुर घरों टुरे से, ते हुण कत्तक दी रुत्त आ गई, सियाला चढ़ गया, इसे महीने माता दमोदरी जी दे घर बालका जम्मिया। कत्तक दी पूर्णमाशी दी थित सी, अद्धी रात दा वेला सी, बच्चे दा नाम गुरदित्ता धरिया। डरोली विच बाबा जी दे जन्म लैण दा थां अजे तक दसी दा है। ए ओही बालक है जो साईं सिमरन दा एक नमूना निकलिया सी, अर जिस नूं श्री चंद जी ने अपना सब कुछ अर्प दित्ता सी। जदों छेवें सतगुरां दे पंज पुत्तर हो गए से, ये तदों दी वार्ता है। श्री गुरु नानक देव जी दे वड्डे पुत्तर बाबा श्री चंद जी ने, जिन्हां ने उदास संपर्दा तोरी सी, जो आप जती रहे से, ते जिन्हां तों बाबा गुरदित्ता जी नूं गद्दी मिली, ते अगों विरक्त ते जती साधुआं दी संपर्दा तुरी सी, जिवें बुद्ध ते भिखू सन्यासी मत दे सन्यासी, तिवें श्री चंद जी दे उदासी साधु। आप दी 100 वर्ष तों उपर आरबला हो गई, तद आप नूं अपनी गद्दी दे योग सज्जन दी ढूंड होई, सारे लभ के आप दी नज़र गुरु घर ते ही ठहरी, कि जिथे गुरु नानक दी खुशी गई है उत्थे ही नामदार रसिया जगत सुखी करण हर कोई लभेगा। यह सोच करके आपने गुरु हरगोबिंद जी पास आके एक पुत्र लई याचना कीती। तद श्री गुरु जी ने अपना जेठा पुत्र सामने करके कहा कि आप श्री गुरु नानक देव जी दे वड्डे पुत्र हो, सानू आप दा माण ते आदर है, ये जेठा बच्चा हाजिर है, होर चाहो तो सारे हाजिर हैं। पर श्री चंद जी हस पए ते बोले, श्री गुरु नानक देव जी सब कुछ आप नू दे गए हैं, आप उन्हां दा रूप हो, मेरे पास ये टोपी है, ते उदास संपर्दा दी जो असां टोरी है वाग डोर है, सो मैं आप इस नाम रसीए आप दे प्यारे लाल नू देंदा हाँ, उदास संपर्दा इस तों हुण वधेगी, इस दे अगे निवेंगी और इस दी आग्या विच टुरेगी। ये कह के टोपी पहना दित्ती ते आख्या, वरखुरदार तुसी हुण बाबे होए, श्री गुरु दी रजा विच आप दे पिता जी गुरु रूप हो के नाम दा छत्र चुला रहे हन, तुसी त्यागियां जगत तों उपरामियां संतां दे जरिए सतनाम दा झंडा चुलाओ, तद तो इन्हां दा नाम बाबा गुरदित्ता जी होया। इस प्रकार श्री चंद जी ने अपनी संपर्दा भी सतगुरां दे अनुसारी कर दित्ती। ਫਰਕ ਕੇਵਲ ਇਹ ਰਹਿ ਗਿਆ ਕਿ ਤਿਆਗ ਵੈਰਾਗ ਦੇ ਤਰੀਕੇ ਨਾਲ ਗ੍ਰਸਥ ਤੋਂ ਉਪਰਾਮ ਰੱਖ ਕੇ ਉਪਦੇਸ਼ ਕਰਨ ਹਾਰੀ ਸੰਪਰਦਾ ਨਾਮ ਰਸੀਆਂ ਦੇ ਪ੍ਰਚਾਰ ਦਾ ਤਰੀਕਾ ਇਉਂ ਰਿਹਾ ਔਰ ਇਸ ਡਰ ਕਰਕੇ ਕਿ ਇਹ ਵੱਖਰਾ ਮਤ ਨਾ ਬਣ ਜਾਏ ਅਤੇ ਗੁਰਗੱਦੀ ਦੇ ਉਲਟ ਨਾ ਟੁਰ ਪਏ ਸ੍ਰੀ ਚੰਦ ਜੀ ਗੁਰੂ ਅੰਗਦ ਦੇਵ ਜੀ ਦੇ ਮਗਰੋਂ ਹਰ ਗੁਰੂ ਨੂੰ ਮਿਲਦੇ ਰਹੇ ਅਤੇ ਉਹਨਾਂ ਦੀ ਵਡਿਆਈ ਮੰਨਦੇ ਰਹੇ। ਸ੍ਰੀ ਗੁਰੂ ਰਾਮਦਾਸ ਜੀ ਦੇ ਮੇਲ ਦੀ ਕਥਾ ਵਿਦਤ ਹੀ ਹੈ ਅਤੇ ਹੁਣ ਗੁਰੂ ਅੰਸ਼ ਦਾ ਜੇਠਾ ਪੁੱਤਰ ਆਪਣੀ ਸੰਪਰਦਾ ਦਾ ਆਗੂ ਅਤੇ ਸਿਰਕਰਦਾ ਥਾਪ ਕੇ ਉਸ ਡਰ ਨੂੰ ਮੇਟ ਦਿੱਤਾ। ਬਾਬੇ ਗੁਰਦਿੱਤੇ ਤੋਂ ਅੱਗੇ ਚਾਰ ਧੂਏ ਅਰਥਾਤ ਮਹੰਤੀ ਦੀਆਂ ਗੱਦੀਆਂ ਸਾਰੀਆਂ ਉਦਾਸ ਸੰਪਰਦਾ 'ਤੇ ਜਥੇਬੰਦੀ ਟੁਰੀ, ਪਰ ਉਦਾਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਾਸ਼ਕ ਸਾਰੀਆਂ ਪਾਤਸ਼ਾਹੀਆਂ ਦੀ ਅਰਦਾਸ ਸੋਧਣ ਵਾਲੇ ਅਤੇ ਹਰ ਗੁਰੂ ਨੂੰ ਗੁਰੂ ਅਵਤਾਰ 'ਤੇ ਵੱਡਾ ਮੰਨਣ ਵਾਲੇ ਰਹੇ। ਦਸਵੇਂ ਪਾਤਸ਼ਾਹ ਦੇ ਯੁੱਧਾਂ ਵਿੱਚ ਕਿਰਪਾਲ ਉਦਾਸੀਆਂ ਦਾ ਸ੍ਰੀ ਮਹੰਤ ਜੰਗ ਵਿੱਚ ਸ਼ਰੀਕ ਹੋਇਆ ਔਰ ਉਸ ਨੇ ਇੱਕ ਭਾਰੀ ਸ਼ਤਰੂ ਨੂੰ ਮਾਰਿਆ। ਸਿੱਖ ਸਰਦਾਰਾਂ ਅਤੇ ਰਾਜਿਆਂ ਵੱਲੋਂ ਉਦਾਸੀਆਂ ਨੂੰ ਜਗੀਰਾਂ ਅਤੇ ਵਜ਼ੀਫੇ ਮਿਲਦੇ ਰਹੇ। ਔਕੜਾਂ ਅਤੇ ਭਾਜੜਾਂ ਦੇ ਸਮੇਂ ਜਦੋਂ ਕੇਸਾਂ ਵਾਲੇ ਸੀਸ 80 ਰੁਪਏ ਨੂੰ ਵਿਕਦਾ ਸੀ, ਤਦੋਂ ਦੀ ਸੰਨ ਵਰਤੀ ਹਾਲਤ ਵਿੱਚ ਦਰਬਾਰ ਸਾਹਿਬ ਅਤੇ ਹੋਰ ਗੁਰਧਾਮਾਂ ਦੀ ਸੇਵਾ ਪੂਜਾ ਉਦਾਸੀ ਕਰਦੇ ਰਹੇ। ਲੰਕਾ ਅਤੇ ਟਾਪੂਆਂ ਤੱਕ ਸਤਨਾਮ ਦਾ ਝੰਡਾ ਚੜ੍ਹਾਉਣ ਦੀ ਸੇਵਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨ ਕਰਨ ਦੀ ਸੇਵਾ ਇਹਨਾਂ ਸੰਤਾਂ ਨੇ ਹੀ ਕੀਤੀ ਹੈ। ਹਿੰਦੁਸਤਾਨ ਵਿੱਚ ਨਾਨਕ ਪੰਥੀ ਨਾਮ ਹੇਠ ਗੁਰੂ ਘਰ ਦੇ ਉਪਾਸ਼ਕ ਬਹੁਤ ਕਰਕੇ ਇਹਨਾਂ ਦੀ ਘਾਲ ਦਾ ਫਲ ਹੈ। ਫੈਜ਼ਾਬਾਦ ਵਿੱਚ ਇੱਕ ਉਦਾਸੀ ਸੰਤ ਦੇ 1,00,000 ਗੁਰੂ ਘਰ ਦਾ ਉਪਾਸ਼ਕ ਆਪਣੇ ਜੀਵਨ ਵਿੱਚ ਬਣਾਉਣ ਦਾ ਪਤਾ ਸ਼੍ਰੀ ਸ਼ੰਕਰ ਦਿਆਲ ਜੀ ਨੇ ਆਪਣੇ ਜਪਜੀ ਦੇ ਟੀਕੇ ਦੇ ਦਿਵਾਚੇ ਵਿੱਚ ਦਿੱਤਾ ਹੈ। ਇਹ ਗੁਰੂ ਘਰ ਦੀ ਅਨੁਸਾਰਤਾ ਅਤੇ ਸਤਿਗੁਰਾਂ ਦੇ ਕਰਤੱਬਾਂ ਨਾਲ ਜੋੜਨਾ ਸ੍ਰੀ ਚੰਦ ਜੀ ਦੀ ਇੱਕ ਭਾਰੀ ਗੰਭੀਰਤਾ ਅਤੇ ਦੂਰਅੰਦੇਸ਼ੀ ਦਾ ਫਲ ਸੀ ਜੋ ਉਹਨਾਂ ਨੇ 6ਵੇਂ ਸਤਿਗੁਰਾਂ ਦੀ ਗੁਰਿਆਈ ਮੰਨ ਕੇ ਸ਼ਰਨ ਲਈ ਅਤੇ ਉਹਨਾਂ ਦੇ ਸਪੁੱਤਰ ਨੂੰ ਆਪਣੀ ਥਾਂ ਉਦਾਸੀਆਂ ਦੀ ਵਾਗਡੋਰ ਉਹਨਾਂ ਦੇ ਹੱਥ ਸੌਂਪ ਕੇ ਦੱਸ ਦਿੱਤਾ ਕਿ ਮੇਰਾ ਫਰਕ ਕੇਵਲ ਗ੍ਰਸਥ ਅਤੇ ਉਦਾਸ ਦਾ ਹੈ। ਗੁਰੂ ਗੁਰੂ ਗ੍ਰੰਥ ਸਾਹਿਬ ਜੀ, ਸਤਨਾਮ ਦਾ ਸਿਮਰਨ ਅਤੇ ਸਿੱਖੀ ਰਹੁ ਰੀਤ ਨਾਲ ਅਜੋੜ ਕੋਈ ਨਹੀਂ। ਇਸ ਸੰਪਰਦਾ ਵਿੱਚੋਂ ਨਾਮ ਸਿਮਰਨ ਦੇ ਘਟਣ ਦੇ ਸਮੇਂ ਤੱਕ ਹੁਣ ਤੱਕ ਨਾਮੀ ਮਹੰਤਾਂ ਵਿੱਚ ਇਹੋ ਰਹੁ ਰੀਤ ਜਾਰੀ ਹੈ। ਹੁਣ ਕੁਛ ਮਾਇਕ ਕਾਰਨਾਂ ਕਰਕੇ ਉਦਾਸੀ ਸੰਤ ਉਦਾਸ ਬੋਲੇ ਬੋਲਦੇ ਹਨ, ਪਰ ਪੁਰਾਤਨ ਅਤੇ ਸ਼ਰਧਾ ਵਾਲੇ ਨਾਮ ਵਾਲੇ ਸੰਤ ਆਪਣੇ ਆਪ ਨੂੰ ਗੁਰਸਿੱਖੀ ਦੇ ਬਿਰਸ਼ ਨਾਲ ਤਦਰੂਪ ਹੀ ਦੱਸਦੇ ਹਨ। ਸੋ ਇਸੇ ਡਰੋਲੀ ਵਿੱਚ ਉਸ ਮਹਾਂਪੁਰਖ ਦਾ ਜਨਮ ਹੋਇਆ ਜੋ ਬਾਬਾ ਗੁਰਦਿੱਤਾ ਕਰਕੇ ਉਦਾਸ ਸੰਪਰਦਾ ਦੇ ਆਗੂ ਹੋਏ ਅਤੇ ਬਾਬਾ ਸ੍ਰੀ ਚੰਦ ਜੀ ਦੇ ਜਾਨਸ਼ੀਨ ਬਣੇ। ਸੋ ਇਸ ਤਰ੍ਹਾਂ ਮੱਘਰ, ਪੋਹ, ਮਾਘ, ਫੱਗਣ, ਚੇਤ ਬੀਤ ਗਏ। ਸਤਿਗੁਰੂ ਜੀ ਰਾਮੋ ਅਤੇ ਸਾਈਂ ਦਾਸ ਅਤੇ ਪ੍ਰੇਮ ਬੱਧੇ ਡਰੋਲੀ ਬੈਠੇ ਹਨ। ਹਾਂ, ਮਾਲਵੇ ਦੀਆਂ ਸੰਗਤਾਂ ਦੇ ਤਾਰਨ ਹਾਰੇ ਸਾਰੇ ਦੇਸ਼ ਨੂੰ ਸਿੱਖੀ ਸੋਹਲੇ ਨਾਲ ਜੀਵਾਲਣ ਲਈ ਜੋਤਾਂ ਜਗਾ ਰਹੇ ਹਨ। ਵਿਸਾਖੀ ਆ ਗਈ, ਦੂਰ ਦੂਰ ਤੋਂ ਕਾਬਲ, ਕੰਧਾਰ, ਸਿੰਧ, ਬਲੋਚਿਸਤਾਨ ਤੋਂ ਸੰਗਤਾਂ ਆਈਆਂ, ਪੂਰਬ ਅਤੇ ਦੱਖਣ ਤੋਂ ਸੰਗਤਾਂ ਆਈਆਂ, ਪਰ ਸਭ ਨੂੰ ਪਤਾ ਸੀ ਕਿ ਗੁਰੂ ਜੀ ਡਰੋਲੀ ਹਨ। ਸੋ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਆਸਾ ਮਹਲਾ ਚੌਥਾ। ਸਭ ਸੰਗਤਾਂ ਨੇ ਡਰੋਲੀ ਨੂੰ ਮੁਹਾੜਾਂ ਮੋੜ ਦਿੱਤੀਆਂ ਅਤੇ ਵਿਸਾਖੀ ਦੇ ਦੀਵਾਨ ਦੀ ਤਿਆਰੀ ਉੱਥੇ ਦੀ ਹੋ ਗਈ। ਬੜੇ ਬੜੇ ਸ਼ਮਿਆਨੇ ਖੁੱਲ੍ਹੇ ਮੈਦਾਨਾਂ ਵਿੱਚ ਲੱਗ ਗਏ, ਲੰਗਰ ਸਜ ਗਏ ਅਤੇ ਉਤਾਰੇ ਦੇ ਸਮਾਨ ਸਾਰੇ ਹੋ ਗਏ। ਇੱਕ ਮਹਾਨ ਵੱਡੇ ਸ਼ਾਮਿਆਨੇ ਹੇਠ ਦੀਵਾਨ ਦਾ ਪ੍ਰਬੰਧ ਹੋ ਗਿਆ। ਜਿੱਥੇ ਵਿਸਾਖੀ ਵਾਲੇ ਦਿਨ ਸਮਾਗਮ ਸੀ, ਸਾਰੀ ਸੰਗਤ ਇੱਥੇ ਆ ਜੁੜੀ। ਛਤਰ ਸਿੰਘਾਸਨ ਸਜ ਗਿਆ, ਸ੍ਰੀ ਗੁਰੂ ਜੀ ਆ ਬਿਰਾਜੇ। ਆਸਾ ਦੀ ਵਾਰ ਦੇ ਉਚਾਰ ਅਤੇ ਕੀਰਤਨ ਹੋਏ, ਪ੍ਰਸ਼ਾਦ ਵਰਤੇ, ਸੰਗਤਾਂ ਪੇਸ਼ ਹੋਈਆਂ, ਭੇਟਾਂ ਅਰਪਣ ਹੋਈਆਂ, ਅਰਜ਼ਾਂ, ਲੋੜਾਂ, ਪੁੱਛਾਂ, ਮੰਗਾਂ, ਜਗਿਆਸੂਆਂ ਪੇਸ਼ ਕੀਤੀਆਂ। ਸਭ ਨੇ ਮਨੋਕਾਮਨਾ ਪ੍ਰਾਪਤ ਕੀਤੀਆਂ, ਅਨੇਕਾਂ ਨਾਮ ਦੀ ਕਣੀ ਪ੍ਰਾਪਤ ਕਰਕੇ ਤੁਰੇ, ਹਜ਼ਾਰਾਂ ਨਾਮ ਦੇ ਰਸਤੇ ਅਟਕੇ ਅੱਗੇ ਤੁਰੇ ਅਤੇ ਅਨੇਕਾਂ ਜੋ ਅੱਗੇ ਲੱਗੇ ਹੋਏ ਸਨ ਸਿਰੇ ਚੜ੍ਹੇ। ਇਸ ਤਰ੍ਹਾਂ ਵਰੋਸਾਈਆਂ ਜਾ ਕੇ ਸੰਗਤਾਂ ਵਿਦਾ ਹੋਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।